चित्त विद्या एकाग्र करो, नेत्रां दे नाल गुरु स्वरूप दा ध्यान, कन्नां दे नाल बाणी सरवण करो, बुद्धि दे नाल विचारो, हिरदे च धारण करो, ते जदों वारी आवे गज वज के शब्द च बोलो। इस तरह जब असीं सत्संग करांगे पूरा पूरा लाहा, जो सत्संग का महात्मा है वह सानू प्राप्त होगा। भारतवर्ष के अंदर दो कल्चर ने, एक शर्मन ने एक आर्यन ने। जो शर्मन संस्कृति सी वो इत्थे दे लोकां दी सी, जिहड़े बहुत बहुत देर होए इत्थे राज करिया करदे सी। ਉਹਨਾਂ ਚ ਵੀ ਅੱਛੇ ਬੰਦੇ ਹੁੰਦੇ, ਤਪ ਕਰਨ ਵਾਲੇ, ਤਪੱਸਿਆ ਕਰਨ ਵਾਲੇ। ਉਹਨਾਂ ਵਿੱਚ ਬਹੁਤੇ ਸੋਹਣੇ ਅਸੂਲ ਹੁੰਦੇ ਸ਼ਰਮਨ ਸੰਸਕ੍ਰਿਤੀ ਚ। ਦੂਸਰੀ ਆਰੀਅਨ ਸੰਸਕ੍ਰਿਤੀ ਸੀ। ਆਰੀਆ ਲੋਕਾਂ ਦੇ ਕੋਲ ਚਾਰ ਵੇਦ ਸਨ, ਜਿਨ੍ਹਾਂ ਦਾ ਮੁਕਾਬਲਾ ਅੱਜ ਤੱਕ ਕੋਈ ਵੀ ਸੰਸਾਰ ਦਾ ਗ੍ਰੰਥ ਨਹੀਂ ਕਰ ਸਕਿਆ। ਕੁਰਾਨ ਸ਼ਰੀਫ ਬਹੁਤ ਉੱਚੀ ਚੀਜ਼ ਹੈ, ਬਹੁਤ ਉਹਦੇ 'ਚ ਗਹਿਰੀਆਂ ਬਾਤਾਂ ਨੇ। ਇੱਕ ਸਿਧਾਂਤ ਹੈ ਵੇਦਾਂ ਨਾਲੋਂ ਥੋੜ੍ਹਾ ਜਿਹਾ ਵੱਖਰਾ। ਸਿਧਾਂਤ ਦੇ ਤੌਰ 'ਤੇ ਅਸੀਂ ਇਸਲਾਮ ਦੇ ਬਹੁਤ ਨੇੜੇ ਹਾਂ, ਬਾਕੀ ਜਿਹੜਾ ਹੈ ਉਹ ਵੇਦਾਂ ਦੇ ਵੀ ਅਸੀਂ ਬਹੁਤ ਨੇੜੇ ਹਾਂ। ਸੋ ਉਹ ਸੰਸਕ੍ਰਿਤੀ ਦੇ ਅੰਦਰ ਇਹ ਜਿਹੜੀਆਂ ਰੁੱਤਾਂ ਨੇ ਦੋ ਦੋ ਮਹੀਨੇ ਦੀਆਂ ਛੇ ਹਿੱਸਿਆਂ 'ਚ ਵੰਡੀਆਂ ਹੋਈਆਂ ਸੀ। ਬਸੰਤ ਰੁੱਤ ਕਹਿੰਦੇ ਨੇ, ਮਾਘ ਤੋਂ ਚੜ੍ਹਦੀ ਹੈ ਫੱਗਣ ਤੱਕ ਜਾਂਦੀ ਹੈ। ਇਹਦੇ ਵਿੱਚ ਸਰਦੀ ਦੇ ਨਾਲ ਪੋਹ ਦੇ ਮਹੀਨੇ ਦਰੱਖਤਾਂ ਦਾ ਜਿਹੜਾ ਰਸ ਹੁੰਦਾ ਹੈ ਉਹ ਪਾਲਾ ਖਿੱਚ ਲੈਂਦਾ, ਬੰਦੇ ਦੀ ਜਿਹੜੀ ਸ਼ਕਤੀ ਹੈ ਪਾਲਾ ਖਿੱਚ ਲੈਂਦਾ, ਸਾਰੀ ਬਨਸਪਤੀ ਉਦਾਸ ਹੋ ਜਾਂਦੀ ਹੈ, ਪੱਤੇ ਚੜ ਜਾਂਦੇ, ਬੰਦਿਆਂ ਦੇ ਵੀ ਖਿਆਲ ਹੋਰ ਤਰ੍ਹਾਂ ਦੇ ਹੋ ਜਾਂਦੇ। ਪਰ ਜਦੋਂ ਮਾਘ ਦਾ ਮਹੀਨਾ ਚੜ੍ਹਦਾ ਹੈ, ਸੂਰਜ ਦੀ ਗਰਮੀ ਵੱਧਦੀ ਹੈ, ਦਿਨ ਵੱਡੇ ਹੁੰਦੇ ਨੇ, ਕਿਉਂਕਿ 25 ਦਸੰਬਰ 'ਤੇ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ, ਸੂਰਜ ਨੇੜੇ ਆਉਣ ਲੱਗ ਜਾਂਦਾ, ਗਰਮੀ ਵਧਣੀ ਸ਼ੁਰੂ ਹੋ ਜਾਂਦੀ ਹੈ। ਉਹ ਜਿਹੜੇ ਕੱਕਰ ਦੇ ਮਾਰੇ ਹੋਏ ਪੋਖ ਤੁਖਾਰ ਨਾ ਵਿਆਪੀ, ਉਹ ਤੁਖਾਰ ਜਿਹੜਾ ਸੀਗਾ ਜਿਹਦੇ ਨਾਲ ਰਸ ਸੁੱਕਦਾ ਸੀ ਉਹ ਖਤਮ ਹੋ ਜਾਂਦਾ ਹੈ। ਅਤੇ ਇਹਦੇ ਵਿੱਚ ਬਸੰਤ ਰੁੱਤ ਦੇ ਅੰਦਰ ਰੌ ਰੁਮਕਦੀ ਹੈ, ਜੀਵਨ ਸ਼ੁਰੂ ਹੋਇਆ ਕਰਦਾ, ਨਵਾਂ ਜੀਵਨ। ਪਹਿਲੇ ਖਿਆਲ ਪੁਰਾਣੇ ਹੋ ਜਾਂਦੇ ਨੇ, ਕਹਿੰਦੇ 96 ਖਤਮ ਹੋ ਗਿਆ, 97 ਸ਼ੁਰੂ ਹੋ ਗਿਆ। ਠੀਕ ਹੈ, ਟਾਈਮ ਦਾ ਅਸਰ ਮਨੁੱਖ 'ਤੇ ਵੀ ਪੈਂਦਾ। ਸੋ ਇਹਦੇ ਵਿੱਚ ਨਵੇਂ ਖਿਆਲ, ਨਵੀਆਂ ਬਾਤਾਂ, ਜ਼ਿੰਦਗੀ ਰੁਮਕਦੀ ਹੈ, ਖੂਨ ਨਵਾਂ ਪੈਦਾ ਹੋ ਕੇ ਸ਼ੁੱਧ ਹੋ ਕੇ ਮੁੜ ਕੇ ਫਿਰ ਜੀਵਨ ਨੂੰ ਸੰਭਾਲਦਾ। ਸਭ ਤੋਂ ਪਹਿਲਾਂ ਜਿਹੜੀ ਓਰਿਜਨਲ ਚੀਜ਼ ਆ ਆਦਮੀ ਦੇ ਅੰਦਰ, ਉਹ ਇਹਨਾਂ ਮਹੀਨਿਆਂ 'ਚ ਸ਼ੁਰੂ ਹੁੰਦੀ ਹੈ, ਉਹ ਹੈ ਪਿਆਰ। ਨਿਸ਼ਾਨੀਆਂ ਲਾਈਆਂ ਹੋਈਆਂ ਸੀ ਸਾਡੇ ਵਡੇਰਿਆਂ ਨੇ ਵੀ ਇਹ ਕ੍ਰੋਧ ਦੀ ਰੁੱਤ ਆ ਗਈ, ਖਿਜਣ ਦੀ ਰੁੱਤ ਆ ਗਈ, ਥੱਕਣ ਦੀ ਰੁੱਤ ਆ ਗਈ। ਇਹ ਜਿਹੜੀ ਰੁੱਤ ਹੈ ਹੁਣ 2 ਮਹੀਨੇ ਚੱਲਣੀ, 13 ਮਾਰਚ ਤੱਕ, ਇਹਨੂੰ ਪਿਆਰ ਦੀ ਰੁੱਤ ਕਹਿੰਦੇ ਨੇ। ਇਹਦੇ ਅੰਦਰ ਖੂਨ ਜਿਹੜਾ ਉਹ ਰੁਮਕਦਾ, ਜੀ ਕਰਦਾ ਪਿਆਰ, ਸਭ ਚੀਜ਼ਾਂ ਪਿਆਰੀਆਂ ਲੱਗਦੀਆਂ, ਫਸਲਾਂ ਸਿਰੇ ਆ ਜਾਂਦੀਆਂ ਨੇ, ਝੂਮਦੀਆਂ ਨੇ ਹਵਾ ਦੇ ਨਾਲ, ਦਰੱਖਤਾਂ ਦੇ ਨਵੇਂ ਪੱਤੇ ਨਿਕਲਦੇ ਨੇ, ਉਹਨਾਂ ਦੀ ਰੌਣਕ ਅੱਖਾਂ ਨੂੰ ਬਹੁਤ ਹੀ ਸੋਹਣੀ ਲੱਗਦੀ ਹੈ। ਦਿਨਾਂ ਦੇ ਵਿੱਚ ਟਾਹਣੀਆਂ ਨਿਕਲ ਆਉਂਦੀਆਂ, ਦਿਨਾਂ ਦੇ ਵਿੱਚ ਹਰੇ ਬਾਈ ਉਹ ਹਰੀ ਬਾਈ ਹੋ ਜਾਂਦੀ। ਇਸੇ ਤਰ੍ਹਾਂ ਦੇ ਨਾਲ ਮਨੁੱਖ ਦੇ ਉੱਤੇ ਵੀ ਅਸਰ ਹੁੰਦਾ, ਕਿਹੜੇ ਤੇ? ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੈ, ਦੂਸਰੇ ਤੇ ਕਿਉਂ ਨਹੀਂ ਹੁੰਦਾ? ਉਹ ਤਾਂ ਨਹੀਂ ਹੁੰਦਾ, ਉਹਦਾ ਮਨ ਗੱਲ ਸਮਝ ਹੋਵੇ, ਕੰਮ ਆਉਣ ਵਾਲੀਆਂ ਬਾਤਾਂ ਨੇ, ਉਹ ਫਰਸਟ੍ਰੇਸ਼ਨ ਜਿਹੜੀ ਹੈ ਉਹਦੇ ਉੱਤੇ ਵਾਧੂ ਦੀ ਚਿੰਤਾ ਪਈ ਹੋਈ, ਉਹਨੇ ਜਾ ਦਿੱਤਾ ਉਹਦਾ ਖੂਨ, ਉਹਦੇ 'ਚ ਫਿਕਰ, ਅੰਦੇਸ਼ੇ, ਆਸਾਵਾਂ ਉਹਦੇ 'ਚ ਆ ਜਾਂਦੀ। ਮਹਾਰਾਜ ਕਹਿੰਦੇ ਜੇ ਸਾਰੀ ਬਨਸਪਤੀ ਹਰੀ ਹੋ ਜਾਂਦੀ ਹੈ, ਮਨੁੱਖ ਕਿਉਂ ਨਹੀਂ ਹਰਾ ਹੁੰਦਾ? ਮਨੁੱਖ ਤਾਂ ਨਹੀਂ ਹੁੰਦਾ, ਇਹਦੇ ਕੋਲ ਨਾਮ ਨਹੀਂ ਹੈ, ਪਿਆਰ ਵਾਲੀ ਕੋਈ ਚੀਜ਼ ਨਹੀਂ ਹੈ। ਪਿਆਰ ਛੱਡ ਕੇ ਇਹਨੂੰ ਪੰਜ ਚੋਰ ਮਦੋਲੀ ਜਾਂਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਰੌ ਨਹੀਂ ਰੋਕਦੀ, ਪਰ ਬੱਚਿਆਂ ਦੇ 15-14 ਸਾਲ ਤੋਂ ਲੈ ਕੇ 18-20 ਤੱਕ, ਜਦ ਤੱਕ ਜ਼ਿੰਮੇਵਾਰੀਆਂ ਗੱਲ ਨਹੀਂ ਪੈਂਦੀਆਂ, ਪੈਰ ਨਹੀਂ ਲੱਗਦਾ ਉਹਨਾਂ ਦਾ ਧਰਤੀ 'ਤੇ ਰੁੱਤ ਵਿੱਚ। ਇਹਨੂੰ ਪਿਆਰਾਂ ਦੀ ਰੁੱਤ ਕਹਿੰਦੇ ਨੇ। ਸੋ ਇਹ ਸ਼ੁਰੂ ਹੁੰਦੀ ਹੈ। ਦੂਸਰਾ, ਸਮੇਂ ਦੇ ਹਿਸਾਬ ਨਾਲ ਇਹ ਸਾਡੇ ਵਡੇਰਿਆਂ ਦਾ ਹਿਸਾਬ ਲਾਇਆ ਹੋਇਆ ਸੀ ਵੀ ਜੇ ਇਹਦਾ ਮਾਘ ਦੇ ਮਹੀਨੇ 'ਚ ਤਪ ਕਰਿਆ ਜਾਵੇ, ਭਜਨ ਕਰਿਆ ਜਾਵੇ, ਉਹਦਾ ਫਲ ਸੈਂਕੜੇ ਗੁਣਾ ਵੱਧ ਹੈ। ਦਾਨ ਕਰਿਆ ਜਾਵੇ, ਐਸੀ ਸਥਿਤੀ ਦੇ ਵਿੱਚ ਹੁੰਦਾ ਹੈ ਵਾਤਾਵਰਨ ਦੇ ਅੰਦਰ ਕਿ ਦਾਨ ਬੇਅੰਤ ਫਲਦਾ ਹੈ ਇਸ ਮਹੀਨੇ 'ਚ। ਲੋਕ ਇੰਤਜ਼ਾਰ ਕਰਦੇ ਹੈ ਬਈ ਮਾਘ ਦੇ ਮਹੀਨੇ 'ਚ ਦਾਨ ਕਰਾਂਗੇ, ਮਾਘ ਦੇ ਮਹੀਨੇ 'ਚ ਭਜਨ ਕਰਾਂਗੇ, ਮਾਘ ਦਾ ਮਹੀਨਾ ਇਸ਼ਨਾਨ ਕਰਕੇ ਗੁਰਦੁਆਰੇ ਜਾ ਕੇ ਰੋਜ਼ ਭਜਨ ਕਰਾਂਗੇ, ਬਾਣੀ ਪੜਾਂਗੇ। ਆਪਣੇ ਆਪਣੇ ਖਿਆਲ ਨੇ, ਇੱਕ ਸੁੱਤੇ ਰਹਿੰਦੇ ਨੇ, ਇੱਕ ਨਾਲ ਨੂੰ ਗਾਂ ਦਾ ਫਿਕਰ ਹੈ ਵੀ ਜਾ ਕੇ ਜਿੱਥੇ ਲੇਖੇ ਪੱਤੇ ਦੇਣੇ ਆ ਕੁਛ ਉਹਦੇ ਵਾਸਤੇ ਵੀ ਜੋੜ ਲਈਏ, ਉਹਦੇ ਵਾਸਤੇ ਵੀ ਬਣ ਲਈਏ, ਕਿਉਂਕਿ ਸਮਾਂ ਹੈ ਸਾਧ ਜੀ। ਸਮਾਂ ਲੰਘ ਗਿਆ ਫਿਰ ਮੁੜਿਆ ਹੋਇਆ, ਇਹ ਲੰਘਿਆ ਹੋਇਆ ਹੱਥ ਨਹੀਂ ਆਇਆ ਕਰ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸੋ ਇਸ ਤਰ੍ਹਾਂ ਦੇ ਖਿਆਲ ਕਿਉਂ ਪੈਦਾ ਹੁੰਦੇ ਨੇ? ਕਿਉਂਕਿ ਨਵਾਂ ਖੂਨ, ਜਿਵੇਂ ਨਵਾਂ ਰਸ ਪੈਦਾ ਹੋ ਰਿਹਾ, ਜੜਾਂ ਖਿੱਚ ਰਹੀਆਂ ਨੇ ਪੌਦਿਆਂ ਦੀਆਂ, ਉਹਦੀ ਪ੍ਰਤੱਖ ਮਿਸਾਲ ਕੀ ਹੈ? ਉਹਨਾਂ ਦੇ ਪੱਤੇ ਨਿਕਲ ਰਹੇ ਨੇ, ਆ ਥੋੜ੍ਹੇ ਦਿਨਾਂ 'ਚ ਦੇਖੋਗੇ ਪੱਤਾ ਹੀ ਪੱਤਾ, ਹਰੇ ਬਾਈ ਫਗਣ ਦੀ ਸੰਗਰਾਂਦ ਨੂੰ ਹਰੇ ਪਏ ਹੋਣਗੇ ਦਰਖਤ। ਐਸੇ ਤਰ੍ਹਾਂ ਮਨੁੱਖ ਦੇ ਉੱਤੇ ਵੀ ਅਸਰ ਹੁੰਦਾ ਹੈ ਮੌਸਮ ਦਾ। ਸਿਰਫ ਜਲ ਗਿਆ ਜਿਹੜਾ ਮਨੁੱਖ, ਈਰਖਾ ਜਾਲਦੀ ਹੈ, ਤ੍ਰਿਸ਼ਨਾ ਇਹਨੂੰ ਜਾਲਦੀ ਹੈ, ਫਿਕਰ ਜਾਲਦੇ ਨੇ, ਫਰਸਟ੍ਰੇਸ਼ਨ ਜਾਲਦੀ ਹੈ, ਉਹ ਤਾਂ ਰਾਜੀ ਤਾਂ ਹੋ ਜਾਂਦਾ, ਲੇਕਿਨ ਉਹ ਅਸਰ ਨਹੀਂ ਜਿਹਦੀ ਮੈਂ ਗੱਲ ਕਰਦਾ, ਉਹ ਅਸਰ ਮੱਲੋ ਮੱਲ ਹੀ ਆਉਂਦਾ, ਦੋਹੀਂ ਪਾਸੇ ਆਉਂਦਾ। ਆਦਮੀ ਦਾ ਘੁੰਮਣ ਫਿਰਨ ਨੂੰ ਜੀ ਕਰਦਾ, ਲੇਕਿਨ ਨਾਮ ਜਪਣ ਵਾਲਿਆਂ ਦਾ ਨਾਮ ਜਪਣ ਨੂੰ ਬਹੁਤ ਜੀ ਕਰਦਾ ਵੀ ਸਾਰੀ ਸਾਰੀ ਰਾਤ ਹੁਣ ਨਾਮ ਜਪੀਏ, ਬੰਦਗੀ ਕਰੀਏ। ਸੋ ਦੂਜਾ ਇਹ ਸੀਗਾ ਕਿ ਭਾਰਤ ਵਰਸ਼ ਦੇ ਜਿਹੜੇ ਦਰਿਆ ਸੀਗੇ, ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਕਥਾਵਾਂ। ਹੁਣ ਜਿਵੇਂ ਸਤਲੁਜ ਹੈ, ਇੱਥੇ ਵਸ਼ਿਸ਼ਟ ਜੀ ਨੇ ਬੈਠ ਕੇ ਤਪ ਕਰਿਆ, ਜਿੱਥੇ ਆ ਗੋਬਿੰਦ ਸਾਗਰ ਬਣਿਆ, ਭਾਗੜਾ ਡੈਮ ਜਿਹਨੂੰ ਕਹਿੰਦੇ ਆ ਅਸੀਂ। ਦੂਜਿਆਂ ਦਰਿਆਵਾਂ 'ਤੇ ਬਿਆਸ ਜੀ ਨੇ ਕਰਿਆ, ਜਿਹਨੂੰ ਬਿਆਸ ਕਹਿੰਦੇ ਨੇ, ਬਿਪਾਸਾ ਨਦੀ ਕਹਿੰਦੇ ਸੀ ਇਹਨੂੰ। ਇਹ ਦਰਿਆ ਪਵਿੱਤਰ ਗਿਣੇ ਗਏ ਨੇ, ਇਹਨਾਂ ਦਾ ਇਸ਼ਨਾਨ ਅੰਮ੍ਰਿਤ ਵੇਲੇ ਉੱਠਣਾ ਜਾ ਕੇ ਕਰਨਾ, ਇਹਨਾਂ ਦਰਿਆਵਾਂ ਸਿਉ ਦੋਸਤੀ ਮਨ ਮੁੱਖ ਸੱਚਾ ਨਾ, ਦਰਿਆਵਾਂ ਨਾਲ ਪਿਆਰ ਪਿਆ ਹੋਇਆ ਸੀ ਸਾਡਾ, ਅਸੀਂ ਦਰਿਆ ਨੂੰ ਕਿਸੇ ਹਾਲਤ 'ਚ ਵੀ ਗੰਦਾ ਨਹੀਂ ਸੀ ਦੇ ਸਕਦੇ। ਕਾਜੋਗ ਆ ਗਿਆ, ਘੋਰ ਆਬਾਦੀ ਬੇਅੰਤ ਵੱਧ ਗਈ, ਸ਼ਹਿਰ ਵੱਡੇ ਵੱਡੇ ਹੋ ਗਏ, ਛੋਟੇ ਛੋਟੇ ਸ਼ਹਿਰ ਹੁੰਦੇ ਸੀ ਪਹਿਲਾਂ। ਉਹ ਤੀਰਥਾਂ ਦੀ ਪਵਿੱਤਰਤਾ ਖਤਮ ਕਰ ਦਿੱਤੀ ਉਹਨਾਂ ਨੇ, ਪਹਿਲਾਂ ਤੀਰਥ ਤੇ ਜਾਂਦੇ ਸੀ, ਹੁਣ ਸੀਵਰੇਜ ਦੇ ਨਾਲੇ ਪਾ ਦਿੱਤੇ ਸਾਰੇ ਤੀਰਥਾਂ, ਕਾਲਾ ਪਾਣੀ ਦੇਖ ਲਿਓ ਕਦੇ। ਗੰਗਾ ਵਿਚਾਰੀ ਪਤਾ ਹੀ ਨਹੀਂ ਕਿੱਥੇ ਚਲੀ ਗਈ, ਐਡਾ ਦੇਵਤਾ ਦੁਨੀਆਂ ਦਾ ਆਧਾਰ ਕਰਦਾ ਸੀ, ਕਿਤੋਂ ਵੀ ਪਵਿੱਤਰ ਨਹੀਂ ਰਹੀ। ਪਹਾੜਾਂ ਵਿੱਚ ਵੀ ਉਹਨਾਂ ਨੇ ਨਾਲੇ ਸੁੱਟ ਦਿੱਤੇ। ਉਹ ਗੱਲ ਨਹੀਂ ਰਹੀ, ਪਹਿਲੇ ਜ਼ਮਾਨਿਆਂ ਦੇ ਅੰਦਰ ਦਰਿਆਵਾਂ 'ਚ ਇਸ਼ਨਾਨ ਕਰਦੇ ਸੀ, ਰੋਗ ਆਦਮੀ ਦੇ ਦੂਰ ਹੋ ਜਾਇਆ ਕਰਦੇ ਸੀ, ਪਾਣੀ ਵਿੱਚ ਐਸੀ ਕਲਾ ਸੀ। ਲੇਕਿਨ ਹੁਣ ਖਤਮ ਹੋਇਆ ਹੋਇਆ ਹੈ, ਗੱਲ ਟੋਟਲੀ ਬਦਲੀ। ਗੁਰੂ ਮਹਾਰਾਜ ਨੇ ਆਪਣੇ ਸਮੇਂ ਦੇ ਅੰਦਰ ਇਹ ਸਾਰੀਆਂ ਗੱਲਾਂ ਦੇਖ ਲਈਆਂ ਸੀ, ਵੀ ਜਿਹੜਾ ਦਰਿਆਵਾਂ 'ਚ ਨਹਾਉਣਾ ਹੈ, ਨਹਾਉਣਾ ਤਾਂ ਹੈ, ਲੇਕਿਨ ਅਸਲੀ ਨਹਾਉਣ ਦਾ ਇਹਨਾਂ ਨੂੰ ਪਤਾ ਦੇਈਏ ਵੀ ਇਸ਼ਨਾਨ ਅਸਲੀ ਕੀ ਹੁੰਦਾ। ਹੁਣ ਮਹਾਰਾਜ ਫਰਮਾਨ ਕਰਦੇ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉੱਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਮ। ਗੁਰੂ ਮਹਾਰਾਜ ਨੇ ਅੰਮ੍ਰਿਤਸਰ ਦਾ ਬੰਦੇਜ ਕਰ ਦਿੱਤਾ ਬਈ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰੇ। ਜੇ ਤਾਂ ਅਸੀਂ ਧਰਤੀ ਵਾਲਾ ਅੰਮ੍ਰਿਤਸਰ ਲਈਏ, ਲਾਹੌਰ ਦੇ ਜਲੰਧਰ ਦੇ ਵਿਚਾਲੇ ਵਾਲਾ, ਫਿਰ ਤਾਂ ਉੱਥੇ ਜਾ ਨਹੀਂ ਸਕਦਾ ਕੋਈ ਇਸ਼ਨਾਨ ਰੋਜ਼ ਕਰਨ, ਵੀ ਇਹਦਾ ਜ਼ਰੂਰ ਕੋਈ ਭੇਤ ਹੈ। ਮਹਾਰਾਜ ਕਹਿੰਦੇ ਅੰਮ੍ਰਿਤਸਰ ਜਿਹੜਾ ਹੈ ਇਹ ਗੁਰੂ ਦੀ ਬਾਣੀ ਹੋਇਆ ਕਰਦੀ ਹੈ, ਸਾਧੂ ਦੇ ਬਚਨ ਹੋਇਆ ਕਰਦੇ, ਉਹਦੇ ਵਿੱਚ ਇਸ਼ਨਾਨ ਕਰੋ। ਸਾਧੂ ਦੇ ਜਿਹੜੇ ਬਚਨ ਹੁੰਦੇ ਨੇ, ਮੁੱਖ ਦੀ ਧੂੜੀ ਹੁੰਦੀ ਹੈ, ਦੋ ਧੂੜੀਆਂ ਨੇ ਸਾਧੂ ਦੀਆਂ, ਦੋਵੇਂ ਪਵਿੱਤਰ, ਜਿੱਥੇ ਚਰਨ ਰੱਖ ਦੇਵੇ ਉਹ ਧੂੜੀ ਵੀ ਬਹੁਤ ਪਵਿੱਤਰ ਹੁੰਦੀ ਹੈ। ਜਿਹੜੇ ਬਚਨ ਕਰ ਦੇਵੇ ਤਤ ਬਚਨ, ਉਹ ਜੀਵ ਦਾ ਜੀਵ ਨੂੰ ਪਾਰ ਉਤਾਰਨ ਦੀ ਸਮਰੱਥਾ ਰੱਖਦੇ ਨੇ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਵੀ ਦੋ ਤੀਰਥ ਨੇ ਸੰਸਾਰ ਦੇ ਅੰਦਰ। ਇੱਕ ਤੀਰਥ ਤਾਂ ਉਹ ਹੈ ਜਿਹਨੂੰ ਜੜ ਤੀਰਥ ਕਹਿੰਦੇ, ਜਿਹੜਾ ਹਿੱਲ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ, ਮਜਬੂਰ ਹੁੰਦਾ, ਬੰਦੇ ਪਾਣੀ ਪਾ ਦੇਣ ਤਾਂ ਉਹ ਪਾਣੀ ਤੀਰਥ ਬਣ ਗਿਆ, ਜੇ ਪਾਣੀ ਸੁੱਕ ਗਿਆ ਤਾਂ ਤੀਰਥ ਹੀ ਨਹੀਂ। ਹੁਣ ਡੈਮ ਲਾ ਤੇ ਬੜੇ ਵੱਡੇ, ਆ ਜਮਨਾ ਸੁਕਾਏ ਦਿੱਤੀ ਜਮਾਈ, ਗੰਗਾ 'ਚ ਥੋੜ੍ਹਾ ਜਿਹਾ ਪਾਣੀ ਚੱਲਦਾ, ਇਹਦੇ 'ਚ ਵੀ ਡੈਮ ਲੱਗ ਰਹੇ ਨੇ, ਇਹਨਾਂ ਨੂੰ ਜੜ ਤੀਰਥ ਕਹਿੰਦੇ ਸੀ। ਇੱਥੇ ਆਪ ਚੱਲ ਕੇ ਜਾਣਾ ਪੈਂਦਾ ਹੁੰਦਾ। ਇੱਥੇ ਫਲ ਕੀ ਮਿਲਦਾ ਸੀ? ਕਹਿੰਦੇ ਇੱਕ ਫਲ ਮਿਲਦਾ ਸੀ ਤੀਰਥ ਨੂੰ, ਕਿਉਂਕਿ ਜਿਹਨਾਂ ਨੇ ਤੀਰਥਾਂ ਨੂੰ ਥਾਪਿਆ ਉਹਨਾਂ ਨੇ ਨਾਲ ਆਪਣਾ ਤਪ ਦਿੱਤਾ, ਤਪੱਸਿਆ ਦਿੱਤੀ ਹੈ, ਸੋ ਇੱਕ ਫਲ ਮਿਲਦਾ। ਤੀਰਥ ਕੀ ਹੈ? ਇੱਕ ਫਲ। ਤੇ ਫਿਰ ਦੂਸਰਾ ਤੀਰਥ ਕਿਹੜਾ? ਕਹਿੰਦੇ ਦੂਸਰਾ ਤੀਰਥ ਤੁਰਿਆ ਫਿਰਦਾ, ਉਹ ਇੱਕ ਥਾਂ ਦੇ ਉੱਤੇ ਨਹੀਂ ਬੰਨਿਆ ਹੋਇਆ ਹੁੰਦਾ, ਥਾਂ ਥਾਂ ਤੁਰਿਆ ਫਿਰਦਾ। ਉਹਨੇ ਜਿੱਥੇ ਬੈਠ ਜਾਣਾ ਉੱਥੇ ਹੀ ਤੀਰਥ ਚੱਲ ਪੈਣਾ, ਉਹਨੂੰ ਜੰਗਮ ਤੀਰਥ ਕਹਿੰਦੇ ਨੇ, ਤੁਰਨ ਫਿਰਨ ਵਾਲਾ ਤੀਰਥ। ਉਹਦਾ ਫਲ ਕਿੰਨਾ? ਕਹਿੰਦੇ ਬੇਅੰਤ ਫਲ ਹੈ। ਇਹ ਤੀਰਥ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ। ਉਹ ਜਿਹੜਾ ਜੰਗਮ ਤੀਰਥ ਹੈ, ਉੱਥੇ ਜਿਹੜਾ ਇਸ਼ਨਾਨ ਕਰਦਾ ਧੂੜੀ ਵਿੱਚ ਜਾ ਕੇ, ਉਹਨਾਂ ਦੇ ਬਚਨਾ ਮੁੱਖ ਦੀ ਧੂੜੀ 'ਚ, ਉਹਦਾ ਜਨਮ ਮਰਨ ਕੱਟਿਆ ਜਾਂਦਾ। ਇਹਨਾਂ ਦੋਹਾਂ ਤੀਰਥਾਂ ਦਾ ਮੁਕਾਬਲਾ ਕਰਦੇ ਹੋਏ ਬਾਣੀ ਦੇ ਅੰਦਰ ਐਸਾ ਫਰਮਾਨ ਆਉਂਦਾ। ਤਿਰਥ ਵੀ ਲੋਚ ਦੇ ਸੰਤਾਂ ਦੀ ਸੰਤਾਂ ਦੀ ਟੋਲੀ। ਤੀਰਥ ਕਹਾਉਂਦੇ ਨੇ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀਤਾ ਹੈ ਕਿਉਂ ਵੇ ਕਿਉਂ ਕਰਦੇ ਨੇ ਸਵਾਲ ਕੀਤਾ ਉਹਨਾਂ ਤੇ ਵੀ ਤੁਸੀਂ ਤਾਂ ਦੇਵ ਲੋਕ ਦੇ ਰਹਿਣ ਵਾਲੇ ਇਹਨਾਂ ਦੇ ਅਨਸਥਾਨ ਦੇਵਤੇ ਹੋ ਤੁਹਾਡੇ ਵਿੱਚ ਨਹੀਂ ਤਾਕਤ ਇਹਨਾਂ ਨੂੰ ਪਵਿੱਤਰ ਰੱਖਣ ਦੀ ਕਹਿੰਦੇ ਨਾ ਸਾਡੇ ਵਿੱਚ ਕਿਉਂਕਿ ਤੀਰਥ ਬਣਦਾ ਹੀ ਉੱਥੇ ਹੈ ਜਿੱਥੇ ਸਾਧੂ ਭਜਨ ਕਰਦਾ ਹੈ ਬੰਦਗੀ ਕਰਦਾ ਉਹ ਥਾਂ ਥੋੜ੍ਹੀ ਦੇਰ ਬਾਅਦ ਤੀਰਥ ਬਣ ਜਾਂਦਾ ਜਿੱਥੇ ਉਹਦਾ ਚਰਨ ਪੈ ਜਾਵੇ ਉਹ ਥਾਂ ਤੀਰਥ ਹੋ ਜਾਇਆ ਕਰਦਾ ਕਬੀਰ ਸਾਹਿਬ ਨੇ ਆਪਣੇ ਗੁਰੂ ਦੇ ਪਾਸ ਸਵਾਲ ਕਰਿਆ ਵੀ ਮਹਾਰਾਜ ਮੈਨੂੰ ਇਹ ਨਹੀਂ ਸਮਝ ਲੱਗਦੀ ਬਈ ਵੱਡਾ ਕਿਹੜਾ ਹੈ ਕਹਿੰਦੇ ਵੇਦ ਵੱਡਾ ਮੈਨੂੰ ਦੱਸੋ ਵੀ ਇਹ ਤੋਂ ਵੀ ਵੱਡਾ ਕੋਈ ਹੈ ਕਹਿੰਦੇ ਹਾਂ ਜਹਾਂ ਤੇ ਆਇਆ ਜਿਹਨੇ ਵੇਦ ਰਚੇ ਨੇ ਉਹ ਵੱਡਾ ਹੈ ਕਹਿੰਦੇ ਤੀਰਥ ਵੱਡਾ ਤਾਂ ਇਹਨਾਂ ਦੇ ਗੁਰੂ ਸਾਹਿਬ ਕਹਿਣ ਲੱਗੇ ਨਹੀਂ ਤੀਰਥ ਜੋ ਬਣਾ ਸਕਦਾ ਹੈ ਉਹ ਵੱਡਾ ਹੈ ਤੀਰਥ ਵੱਡਾ ਕਿ ਹਰ ਕਾ ਦਾਸ ਕਹਿੰਦੇ ਹਰ ਕਾ ਦਾਸ ਵੱਡਾ ਸੋ ਹਰੀ ਦਾ ਦਾਸ ਜਿਹੜਾ ਉਹ ਪਿਓਰ ਪਿਓਰੀਫਾਈਡ ਹੁੰਦਾ ਉਹਦੇ ਅੰਦਰ ਪਰਮੇਸ਼ਰ ਦੀ ਜੋਤ ਜਗਦੀ ਹੁੰਦੀ ਹੈ ਮੈਲ ਨਹੀਂ ਹੁੰਦੀ ਹਉਮੈ ਦੀ ਉਹ ਜਿੱਥੇ ਪੈਰ ਧਰ ਦੇਵੇ ਜਿੱਥੇ ਇਸ਼ਨਾਨ ਕਰ ਲਵੇ ਸਭ ਪਵਿੱਤਰੇ ਪਵਿੱਤਰ ਹੁੰਦਾ ਸੋ ਇਹ ਜਿਹੜੇ ਤੀਰਥ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਧੂਆਂ ਦੇ ਕਿਉਂ ਜਾਂਦੇ ਹੋ ਕਿਉਂ ਉਹਨਾਂ ਦੇ ਧੂੜੀ ਨੂੰ ਲੋਚਦੇ ਹੋ ਇੱਕ ਵਾਰੀ ਐਸੀ ਇੱਕ ਸਾਖੀ ਮਹਾਰਾਜ ਜੀ ਸੁਣਾਇਆ ਕਰਦੇ ਸੀ ਅਧਿਆਤਮ ਜਗ ਦੀ ਸਾਖੀਆਂ ਕਿਤਾਬਾਂ ਕਤੂਬਾਂ 'ਚ ਘੱਟ ਲਿਖੀਆਂ ਹੁੰਦੀਆਂ ਇੱਕ ਕੋਈ ਕਰਮਕਾਂਡੀ ਬੰਦਾ ਸੀ ਉਹ ਗੰਗਾ ਦਾ ਇਸ਼ਨਾਨ ਕਰਨ ਪੰਜਾਬ 'ਚੋਂ ਹਰ ਸਾਲ ਜਾਇਆ ਕਰਦਾ ਸੀ ਪਰ ਉਹਦਾ ਇਹ ਪਰਮ ਸੀ ਕਿ ਰਸਤੇ ਵਿੱਚ ਮੈਂ ਪ੍ਰਸ਼ਾਦਾ ਉਸ ਘਰ ਤੋਂ ਹੀ ਛਕਾਂਗਾ ਜਿਹਨੇ ਗੰਗਾ ਜੀ ਦਾ ਇਸ਼ਨਾਨ ਕਰਿਆ ਹੋਵੇ ਨਿਭਦਾ ਗਿਆ ਤੇ ਇੱਕ ਵਾਰੀ ਯਾਤਰਾ ਕਰਨ ਵਾਸਤੇ ਜਦ ਜਾਂਦਾ ਹੈ ਜਦ ਗੰਗਾ ਦੇ ਕਿਨਾਰੇ ਚਲਿਆ ਗਿਆ ਰਾਤ ਪੈਣ ਲੱਗ ਗਈ ਉਹਨੇ ਕਿਹਾ ਵੀ ਹੁਣ ਤਾਂ ਪ੍ਰਸ਼ਾਦ ਪਾਣੀ ਛਕਣਾ ਹੈ ਹੁਣ ਨੇੜੇ ਪਿੰਡ ਤਾਂ ਹੈ ਨਹੀਂ ਕੋਈ ਆਸ਼ਰਮ ਹੈ ਸੰਤਾਂ ਦਾ ਉੱਥੇ ਆ ਗਿਆ ਆ ਕੇ ਲੰਗਰ ਚੱਲਦਾ ਸੀ ਸੰਤਾਂ ਨੇ ਨਮਸਕਾਰ ਕਰੀ ਮਹਾਂਪੁਰਸ਼ਾਂ ਨੂੰ ਲੇਕਿਨ ਪੁੱਛਣ ਦੀ ਹਿੰਮਤ ਨਾ ਪਈ ਪ੍ਰਸ਼ਾਦ ਪਾਣੀ ਛੱਕ ਲਿਆ ਉਸਨੇ ਪਰ ਅੰਦਰ ਉਹਦੇ ਤੁਕਤੁਕੀ ਜੀ ਹੋ ਗਈ ਵੀ ਇਹ ਸੰਤ ਇਸ਼ਨਾਨ ਕਰਦੇ ਹੋਣਗੇ ਗੰਗਾ 'ਚ ਕਿ ਨਹੀਂ ਫਿਰ ਆਪਾਂ ਹੀ ਜਵਾਬ ਆ ਜਾਵੇ ਵੀ ਕੋਲ ਤਾਂ ਗੰਗਾ ਹੈ ਸਾਰੀ 2 ਕਿਲੋਮੀਟਰ 'ਤੇ ਇਹ ਤਾਂ ਜ਼ਰੂਰ ਇਹ ਕਰਦੇ ਹੋਣੇ ਨੇ ਮੈਂ ਤਾਂ ਕਦੇ ਕਦੇ ਕਰਦਾ ਇਹ ਤਾਂ ਮਹੀਨੇ 'ਚ ਪਤਾ ਨਹੀਂ ਕਈ ਵਾਰੀ ਗੰਗਾ ਦਾ ਇਸ਼ਨਾਨ ਕਰਦੇ ਹੋਣ ਅਖੀਰ ਪ੍ਰਸ਼ਾਦ ਪਾਣੀ ਛੱਕ ਕੇ ਆ ਕੇ ਫੇਰ ਬੈਠ ਗਿਆ ਮਹਾਤਮਾ ਬੈਠੇ ਨੇ ਭੀੜ ਘਟੀ ਕਹਿਣ ਲੱਗੀ ਗੁਰਮੁਖਾ ਤੈਂ ਕੋਈ ਪ੍ਰਸ਼ਨ ਕਰਨਾ ਹੈ ਕਹਿੰਦਾ ਹਾਂਜੀ ਪ੍ਰਸ਼ਨ ਤਾਂ ਨਹੀਂ ਹੈ ਮੇਰੇ ਮਨ 'ਚ ਇੱਕ ਸ਼ੰਕਾ ਜਿਹਾ ਹੋ ਗਿਆ ਕਹਿੰਦੇ ਕੀ ਹੋ ਗਿਆ? ਕਹਿੰਦਾ ਮੇਰਾ ਇਹ ਪਰਨ ਸੀ ਵੀ ਮੈਂ ਪ੍ਰਸ਼ਾਦਾ ਉਸ ਥਾਂ ਤੋਂ ਛਕਣਾ ਹੈ ਜਿਹਨੇ ਗੰਗਾ ਦਾ ਇਸ਼ਨਾਨ ਕਰਿਆ ਹੋਵੇ। ਮੈਂ ਹੁਣ ਕਈ ਸੌ ਮੀਲ ਆ ਗਿਆ ਮਹਾਂਪੁਰਸ਼ੋ, ਇਹ ਮੈਂ ਇੱਥੇ ਆ ਕੇ ਮਰਿਆਦਾ ਛੱਡਤੀ ਵੀ ਤੁਸੀਂ ਤਾਂ ਗੰਗਾ ਦੇ ਕਿਨਾਰੇ ਹੀ ਰਹਿੰਦੇ ਹੋ, ਇੱਥੇ ਮਹਾਂਪੁਰਸ਼ਾਂ ਨੂੰ ਕੀ ਪੁੱਛਣਾ ਹੈ? ਉਹਦਾ ਰੋਜ਼ ਇਹਨਾਂ ਆਉਂਦੇ ਹੋਣੇ ਨੇ ਮਹਾਤਮਾ ਵਾਸਤੇ। ਕਹਿੰਦੇ ਮਹਾਰਾਜ ਫਿਰ ਮੇਰਾ ਕਹਿਣਾ ਠੀਕ ਹੀ ਹੋਇਆ? ਕਹਿੰਦੇ ਨਹੀਂ ਤੇਰਾ ਗਲਤ। ਕਹਿੰਦੇ ਕਿਉਂ? ਕਹਿੰਦੇ ਮੈਂ ਤਾਂ ਅੱਜ ਤੱਕ ਗੰਗਾ 'ਚ ਇਸ਼ਨਾਨ ਹੀ ਨਹੀਂ ਕਰਿਆ ਕਰੇ। ਕਹਿੰਦਾ ਹੈ, ਇੰਨਾ ਨੇੜੇ ਰਹਿ ਕੇ ਤੁਸੀਂ ਇਸ਼ਨਾਨ ਨਹੀਂ ਕਰਦੇ, ਤੁਸੀਂ ਨਾਸਤਕ ਮਤ ਨਾਲ ਸੰਬੰਧ ਰੱਖਦੇ ਹੋ? ਕਹਿੰਦੇ ਨਾ ਭਾਈ, ਸਾਨੂੰ ਅਸਲੀ ਤੀਰਥ ਲੱਭਿਆ ਹੋਇਆ, ਸਾਡੇ ਅੰਦਰੇ ਤੀਰਥ ਹੈ, ਅਸੀਂ ਤਾਂ ਉਹਦੇ 'ਚ ਇਸ਼ਨਾਨ ਕਰਦੇ ਹਾਂ। ਜਿੱਥੇ ਈੜਾਂ ਪਿੰਗਲਾਂ ਅਤੇ ਸੁਰਮਲਾ ਨਾਲੀਆਂ ਰਲਦੀਆਂ ਨੇ ਉੱਥੇ ਆਤਮ ਤੀਰਥ ਹੁੰਦਾ। ਸੱਚ ਤਾਂ ਪੜ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਅਸੀਂ ਤਾਂ ਹਰ ਵਕਤ ਗੰਗਾ ਦਾ ਇਸ਼ਨਾਨ, ਗੰਗਾ ਤਾਂ ਕੁਛ ਵੀ ਨਹੀਂ, ਠਾਠ ਤੀਰਥ ਵੀ ਉਹਦੇ ਮੂਹਰੇ ਕੁਛ ਨਹੀਂ ਹੈਗੇ, ਉਹ ਐਡਾ ਬੜਾ ਤੀਰਥ। ਉਸ ਵੇਲੇ ਉੱਠ ਖੜਿਆ, ਕਹਿੰਦਾ ਮਹਾਰਾਜ ਮੇਰਾ ਤਾਂ ਪਰਨ ਭੰਗ ਹੋ ਗਿਆ। ਬੜਾ ਬੁਰਾ ਭਲਾ ਕਹਿੰਦਾ ਹੋਇਆ ਆਸ਼ਰਮ ਚੋਂ ਨਿਕਲ ਗਿਆ। ਨੇੜੇ ਹੀ ਟਿੱਬੇ ਸੀ, ਉੱਥੇ ਜਾ ਕੇ ਟਿੱਬਿਆਂ 'ਤੇ ਪੈ ਗਿਆ। ਚਮਚਾਨੀ ਰਾਤ ਸੀ ਅਤੇ ਜਾਗ ਆ, ਨੀਂਦ ਆਵੇ ਨਾ ਪਛਤਾਈ ਜਾਵੇ, ਮੇਰਾ ਪਰਨ ਟੁੱਟ ਗਿਆ, ਮੇਰਾ ਪਰਨ ਟੁੱਟ ਗਿਆ, ਮੇਰਾ ਪਰਨ ਟੁੱਟ ਗਿਆ। ਕੀ ਦੇਖਦਾ? ਤਿੰਨ ਫਿਗਰਸ ਜਾ ਰਹੀਆਂ ਨੇ, ਕਾਲੇ ਕਾਲੇ ਲੱਗੇ ਸਾਰੇ, ਹਨੇਰਾ ਲੱਗਦਾ ਜਿਵੇਂ ਕਾਲੀਆਂ ਚੀਜ਼ਾਂ ਤਿੰਨ ਜਾ ਰਹੇ। ਥੋੜ੍ਹੀ ਦੇਰ ਤੋਂ ਬਾਅਦ ਘੰਟੇ ਦੇ ਅੰਦਰ ਕੀ ਦੇਖਦਾ? ਉਹ ਤਾਂ ਵਾਈਟ ਹੋ ਜਾਣੇ ਆ ਸਾਰੇ, ਉਹ ਕਾਲੀ ਫਿਗਰ ਤਾਂ ਰਹੀ ਨਹੀਂ। ਉਸ ਵੇਲੇ ਕਹਿਣ ਲੱਗਿਆ, ਭਾਈ ਤੁਸੀਂ ਕੌਣ ਹੋ, ਕਿੱਥੇ ਜਾਣ ਰਹੇ ਹੋ? ਕਹਿੰਦੇ ਅਸੀਂ ਗੁਪਤ ਰੂਪ 'ਚ ਰਹਿਣ ਵਾਲੇ ਦੇਵਤੇ ਹਾਂ, ਅਸੀਂ ਗੰਗਾ ਜਮਨਾ ਗੋਦਾਵਰੀ ਸੁਰਸਤੀ ਦੇ ਅਧਿਸ਼ਠਾਨ ਦੇਵਤੇ ਹਾਂ। ਤੁਸੀਂ ਥੋੜ੍ਹੀ ਦੇਰ ਬਾਅਦ ਤਾਂ ਕਾਲੇ ਸੀਗੇ, ਕਿੱਥੇ ਗਏ? ਕਹਿੰਦੇ ਹਾਂ, ਅਸੀਂ ਆ ਜਿਹੜੇ ਸਾਧੂ ਨੇ ਜਿੱਥੇ ਇਸ਼ਨਾਨ ਕਰਦੇ ਹੈ ਉੱਥੇ ਪਾਣੀ ਖੜਦਾ ਅਤੇ ਡੂੰਘਾ ਟੋਆ ਹੈ, ਉੱਥੇ ਅਸੀਂ ਇਸ਼ਨਾਨ ਕਰਕੇ ਹੈ। ਕਹਿੰਦੇ ਹੈ, ਤੀਰਥਾਂ ਦੇ ਹੋ ਤੁਸੀਂ ਦੇਵਤੇ ਦੇ ਇਸ਼ਨਾਨ ਕਰੋ, ਉੱਥੇ ਜਿੱਥੇ ਨਹਾਤੇ ਹੋਏ ਨੇ ਸਭ। ਕਹਿੰਦੇ ਹਾਂ। ਕਹਿੰਦੇ ਕਿਉਂ? ਕਹਿੰਦੇ ਸਾਡੇ ਵਿੱਚ ਪਾਪੀ ਆ ਕੇ ਇਸ਼ਨਾਨ ਕਰਦੇ ਨੇ, ਉਹ ਪਾਪ ਛੱਡ ਜਾਂਦੇ, ਕਿਉਂਕਿ ਹਰ ਤੀਰਥ ਵਿੱਚ ਇੱਕ ਪਾਪ ਮਾਫ਼ ਹੁੰਦਾ।